ਗੁਣਿਆ ਮੋਲਕ ਪਾਏ ਨਾ ਜਾਏ, ਮਨ ਨਿਰਮਲ ਸਾਚੈ ਸ਼ਬਦ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਗੁਣ ਬੜੇ ਹੀ ਅਮੋਲਕ ਨੇ, ਬੜੇ ਕੀਮਤੀ ਨੇ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਪਾਏ ਨਾ ਜਾਹੇ, ਇਹ ਗੁਰੂ ਤੋਂ ਬਿਨਾਂ ਹੋਰ ਕਿਧਰੇ ਵੀ ਨਹੀਂ ਪ੍ਰਾਪਤ ਹੋ ਸਕਦੇ। ਮਨ ਨਿਰਮਲ ਸਾਚਾ ਸ਼ਬਦ ਸਮਾਹੇ, ਇਹ ਜਿਹੜੇ ਦੈਵੀ ਗੁਣ ਨੇ ਸੱਚੇ ਸ਼ਬਦ ਦੁਆਰਾ ਨਿਰਮਲ ਮਨ ਦੇ ਵਿੱਚ ਹੀ ਆ ਕੇ ਸਮਾਉਂਦੇ ਨੇ। ਭਾਵ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਨ ਪਵਿੱਤਰ ਹੋ ਗਿਆ, ਉਹਦੇ ਵਿੱਚ ਹੀ ਸਤ ਸੰਤੋਖ ਆਦਿਕ ਦੈਵੀ ਗੁਣ ਆ ਕੇ ਪ੍ਰਵੇਸ਼ ਕਰਦੇ ਹਨ।
ਸੇਵਟ ਭਾਗੀ ਜਿਨ ਨਾਮ ਤੇ ਆਇਆ, ਸਦਾ ਗੁਣ ਦਾਤਾ ਮਨ ਵਸਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਡਭਾਗੀ ਪੁਰਸ਼ ਹਨ, ਉਹ ਵਡਭਾਗੀ ਗੁਰਸਿੱਖ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਅਤੇ ਸਦਾ ਹੀ ਗੁਣਾਂ ਦਾ ਦਾਤਾ ਜੋ ਅਕਾਲ ਪੁਰਖ ਹੈ ਉਹਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ।
ਜੋ ਗੁਣ ਸੰਗ੍ਰਹਿ ਹੈ ਤਿਨ ਬਲਹਾਰੈ ਜਾਓ, ਦਰ ਸਾਚਾ ਹੈ ਸਾਚੇ ਗੁਣ ਗਾਓ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਜੋ ਦੈਵੀ ਗੁਣਾਂ ਨੂੰ, ਭਗਤੀ ਦੇ ਗੁਣਾਂ ਨੂੰ ਸੰਗ੍ਰਹਿ ਹੈ, ਗ੍ਰਹਿਣ ਕਰ ਲੈਂਦਾ ਹੈ, ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ। ਜੋ ਗੁਣਾਂ ਨੂੰ ਸੰਗ੍ਰਹਿ ਕਰਦੇ ਨੇ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ। ਦਰ ਸਾਚਾ ਸਾਚੇ ਗੁਣ ਗਾਓ, ਤੇ ਫਿਰ ਸੱਚੇ ਦਰ ਸਾਧ ਸੰਗਤ ਦੇ ਵਿੱਚ ਬੈਠ ਕੇ ਸਾਚੇ ਗੁਣ ਗਾਓ, ਅਸੀਂ ਉਹ ਸੱਚੇ ਪ੍ਰਮਾਤਮਾ ਦੇ ਗੁਣ ਗਾ ਰਹੇ ਹਾਂ।
ਆਪੇ ਦੇਵੈ ਸਹਿਜ ਸੁਭਾਏ, ਨਾਨਕ ਕੀਮਤ ਕਹਿਣ ਨਾ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੇ ਦੈਵੀ ਗੁਣ ਨੇ ਆਪੇ ਦੇਵੈ ਸਹਿਜ ਸੁਭਾਏ, ਉਹ ਵਾਹਿਗੁਰੂ ਸੁਤੇ ਸਿੱਧ ਹੀ ਆਪ ਹੀ ਬਖਸ਼ਿਸ਼ ਕਰਦਾ ਹੈ, ਨਾਨਕ ਕੀਮਤ ਕਹਿਣ ਨਾ ਜਾਏ। ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਵੀ, ਤੇ ਜਿਹੜੇ ਉਹਨੇ ਅਮੋਲੋ ਗੁਣ ਭਗਤੀ ਦੇ ਗੁਣ ਗੁਰਮੁਖਾਂ ਨੂੰ ਬਖਸ਼ਿਸ਼ ਕੀਤੇ ਨੇ ਉਹਨਾਂ ਦੀ ਕੀਮਤ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ।
ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੇ ਮੇਲ ਮਿਲਾਈ।
ਲਓ ਹੁਣ ਅੱਗੇ ਸਤਿਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਹਜ਼ੂਰ ਉਚਾਰਨ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਪ੍ਰਸ਼ਨ ਹੈ, ਹਰ ਕੀ ਕੀਮਤ ਕਿਨ ਬਿਧ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਏ। ਰਹਾਉ ਹਰ ਕੀ ਕੀਮਤ ਕਿਨ ਬਿਧ ਹੋਏ, ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਕਿਸ ਵਿਧੀ ਤਰਕੀਬ ਦੇ ਨਾਲ, ਕਿਹੜੀ ਯੁਗਤੀ ਨਾਲ, ਕਿਸ ਢੰਗ ਦੇ ਨਾਲ ਹੋ ਸਕਦੀ ਹੈ, ਇਹ ਸਵਾਲ ਹੈ। ਇਹਦਾ ਹੁਣ ਅੱਗੇ ਜਵਾਬ ਹੈ, ਹਰ ਅਪਰੰਪਰ ਅਗਮ ਅਗੋਚਰ, ਉਹ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਪ੍ਰਕਿਰਤੀ ਤੋਂ ਪਰਾ ਸਰੂਪ ਹੈ, ਅਗਮ ਮਨ ਦੀ ਗਮਤਾ ਤੋਂ ਵੀ ਪਰੇ ਹੈ, ਇੰਦਰੀਆਂ ਦੇ ਵੀ ਆਵਿਸ਼ੇ ਹੈ, ਉਹ ਕਿਵੇਂ ਮਿਲ ਸਕਦਾ ਹੈ? ਹਜ਼ੂਰ ਕਹਿੰਦੇ ਗੁਰ ਕੈ ਸ਼ਬਦ ਮਿਲੈ ਜਨ ਕੋਏ, ਇਹ ਮਿਲਣ ਦਾ ਤਰੀਕਾ, ਗੁਰੂ ਕੇ ਸ਼ਬਦ ਦੁਆਰਾ ਕੋਈ ਵਿਰਲਾ ਹੀ ਸੇਵਕ ਉਹਨੂੰ ਮਿਲਦਾ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮਿਲੇ, ਇਹ ਗੁਰੂ ਸ਼ਬਦ ਦੁਆਰਾ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੈ, ਗੁਰਮਤ ਦਾ ਸਿਧਾਂਤ ਹੈ, ਹੋਰ ਕਿਸੇ ਤਰੀਕੇ ਨਾਲ ਵੀ ਪਰਮੇਸ਼ਰ ਨਹੀਂ ਮਿਲ ਸਕਦਾ। ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਦੁਆਰਾ ਹੀ ਕੋਈ ਵਿਰਲਾ ਹੀ ਸੇਵਕ ਗੁਰਸਿੱਖ ਮਾਈ ਪਾਈ ਉਸ ਪਰਮਾਤਮਾ ਨੂੰ ਮਿਲਦਾ ਹੈ, ਇਸੇ ਲਈ ਹਜ਼ੂਰ ਆਰੰਭ ਤੋਂ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ।
ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੇ ਮੇਲ ਮਿਲਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਤਿਗੁਰੂ ਦੇ ਵਿੱਚ ਬਹੁਤ ਵੱਡੀ ਵਡਿਆਈ ਹੈ, ਚਿਰੀ ਵਿਛੁਨੇ ਮੇਲ ਮਿਲਾਈ, ਜਿਹੜੇ ਚਿਰਾਂ ਤੋਂ ਵਿਛੜੇ ਹੋਏ ਨੇ ਤੇ ਉਹਨਾਂ ਨੂੰ ਸਤਿਗੁਰੂ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ। ਇਹ ਹੈ ਗੁਰੂ ਦੀ ਵਡਿਆਈ, ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਤ ਪੈ ਸਰੋਤੇ, ਹਰ ਨਾਮਾ ਮੁਖ ਗਾਇਆ। ਇਹ ਪੂਰੇ ਸਤਿਗੁਰੂ ਦੀ ਵਡਿਆਈ ਹੈ, ਉਹ ਚਿਰਾਂ ਦੇ ਵਿਛੜਿਆਂ ਨੂੰ ਵਾਹਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਹਨ।
ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ।
ਤੇ ਕਿਵੇਂ ਸਤਿਗੁਰੂ ਵਾਹਿਗੁਰੂ ਦੇ ਮੇਲ ਵਿਚ ਮਿਲਾਉਂਦੇ ਨੇ? ਤਾਂ ਹਜ਼ੂਰ ਕਹਿੰਦੇ ਨੇ ਆਪੇ ਮੇਲੇ। ਪਹਿਲਾਂ ਸਤਿਗੁਰੂ ਆਪਣੇ ਮੇਲ ਵਿਚ ਮੇਲਦੇ ਨੇ, ਤੇ ਫਿਰ ਆਪਣੇ ਮੇਲ ਵਿਚ ਮੇਲ ਕੇ ਮਿਲਾਏ ਅੱਗੇ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ। ਆਪਣੀ ਕੀਮਤ ਆਪੇ ਪਾਏ, ਇਸ ਤਰ੍ਹਾਂ ਉਹ ਪਰਮਾਤਮਾ ਆਪਣੀ ਕੀਮਤ ਆਪ ਹੀ ਪਾਏ ਪਾ ਲੈਂਦਾ ਹੈ। ਇਹਦਾ ਮਤਲਬ ਇਹ ਹੈ ਉਹ ਪਰਮਾਤਮਾ ਆਪਣੀ ਕੀਮਤ ਨੂੰ ਗੁਰੂ ਰਾਹੀਂ ਬਖਸ਼ਾਂ ਕਰਕੇ ਤੇ ਫਿਰ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਤਰ੍ਹਾਂ ਆਪਣੀ ਕੀਮਤ ਨੂੰ ਵਾਹਿਗੁਰੂ ਆਪ ਹੀ ਇਸ ਤਰ੍ਹਾਂ ਪਾ ਲੈਂਦਾ ਹੈ।
ਹਰ ਕੀ ਕੀਮਤ ਕਿਨ ਵਿਧ ਹੋਏ, ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਏ ਰਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜਿਹੜੀ ਵਾਹਿਗੁਰੂ ਦੀ ਕੀਮਤ ਹੈ ਭਾਵ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਜਿਹੜੀ ਉਹਦੀ ਪ੍ਰਾਪਤੀ ਦੀ ਕੀਮਤ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਵੀ ਉਹ ਗੁਰੂ ਕੇ ਸ਼ਬਦ ਦੁਆਰਾ ਹੀ ਉਸਨੂੰ ਮਿਲਿਆ ਜਾਂਦਾ ਹੈ। ਕਿਉਂ? ਉਹ ਅਕਾਲ ਪੁਰਖ ਵਾਹਿਗੁਰੂ ਅਪਰੰਪਰ ਪ੍ਰਕਿਰਤੀ ਤੋਂ ਅਪਰਪਾਰ ਹੈ, ਸ਼ਾਸਤਰੀ ਗਿਆਨ ਦੀ ਗਮਤਾ ਤੋਂ ਵੀ ਪਰੇ ਹੈ। ਜਿੰਨੇ ਮਰਜ਼ੀ ਕੋਈ ਗ੍ਰੰਥ ਪੜ੍ਹ ਲਵੇ ਉਹਨੂੰ ਵੀ ਪਰਮੇਸ਼ਰ ਬਾਰੇ ਨਹੀਂ ਕੁਝ ਵੀ ਪਤਾ ਲੱਗ ਸਕਦਾ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣ ਤੇ ਅਗੋਚਰ, ਉਹ ਅਕਾਲ ਪੁਰਖ ਵਾਹਿਗੁਰੂ ਗਿਆਨ ਇੰਦਰੀਆਂ ਦੇ ਵੀ ਅਵਿਸ਼ੇ ਹੈ। ਗੁਰ ਕਾ ਸ਼ਬਦ ਮਿਲਿਆ ਜਨ ਕੋਏ, ਕੋਈ ਵਿਰਲਾ ਸੇਵਕ ਗੁਰਸਿੱਖ ਮਾਈ ਪਾਈ ਗੁਰੂ ਕੇ ਸ਼ਬਦ ਰਾਹੀਂ ਉਸ ਨੂੰ ਮਿਲਦਾ ਹੈ।
ਗੁਰਮੁਖ ਕੀਮਤ ਜਾਣੈ ਕੋਏ, ਵਿਰਲੇ ਕਰਮ ਪ੍ਰਾਪਤ ਹੋਏ।
ਰਹਾਉ ਬਿਸਰਾਮ ਦੇ ਕੀ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਰਹਾਉ ਦੀਆਂ ਪੰਕਤੀਆਂ ਵਿੱਚ ਸਿਧਾਂਤ ਬਿਆਨ ਕੀਤਾ ਸੀ ਉਹਦੀ ਹੁਣ ਅੱਗੇ ਵਿਆਖਿਆ ਕਰਦੇ ਹਨ। ਗੁਰਮੁਖ ਕੀਮਤ ਜਾਣੈ ਕੋਏ, ਬਈ ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਨੂੰ ਕੋਈ ਵਿਰਲਾ ਹੀ ਗੁਰਮੁਖ ਬਣ ਕੇ ਗੁਰੂ ਰਾਹੀਂ ਜਾਣਦਾ ਹੈ। ਵਿਰਲੇ ਕਰਮ ਪ੍ਰਾਪਤ ਹੋਏ, ਕਿਸੇ ਵਿਰਲੇ ਨੂੰ ਹੀ ਕਰਮ ਗੁਰੂ ਦੀ ਬਖਸ਼ਿਸ਼ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਖਾਣੈ ਕੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਲ ਨਾਲ ਬਾਣੀ ਦੀ ਵੀ ਮਹਿਮਾ ਕਰਦੇ ਨੇ। ਉੱਚੀ ਬਾਣੀ, ਗੁਰੂ ਦੀ ਬਾਣੀ ਬਹੁਤ ਉੱਚੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਬਾਣੀ ਸਾਰੀਆਂ ਬਾਣੀਆਂ ਵਿੱਚੋਂ ਉੱਚੀ ਬਾਣੀ ਹੈ। ਗੁਣੀ ਭਨੀ ਬਾਣੀ ਤਾਂ ਕਿ ਗੁਰੂ ਗੁਰ ਬਾਣੀ ਹੈ। ਜਿੰਨੀਆਂ ਵੀ ਗੁਣੀ ਲੋਕਾਂ ਨੇ ਹੋਰ ਬਾਣੀਆਂ ਉਚਾਰਨ ਕੀਤੀਆਂ ਨੇ, ਸਭ ਦੀਆਂ ਸਭ ਤੋਂ ਵੱਡੀ ਬਾਣੀ, ਸਭ ਤੋਂ ਪੂਜਨੀਕ ਬਾਣੀ, ਸਭ ਦੀ ਗੁਰੂ, ਇਹ ਸਤਿਗੁਰੂ ਦੀ ਬਾਣੀ ਹੈ। ਇਸੇ ਲਈ ਹਜ਼ੂਰ ਕਹਿੰਦੇ ਉੱਚੀ ਬਾਣੀ ਉੱਚਾ ਹੋਏ। ਇਸ ਉੱਚੀ ਬਾਣੀ ਦੁਆਰਾ ਗੁਰਮੁਖ ਵੀ ਉੱਚਾ ਹੋ ਜਾਂਦਾ। ਗੁਰਮੁਖ ਸ਼ਬਦ ਵਿਖਾਣਾ ਕੋਈ, ਹਜ਼ੂਰ ਕਹਿੰਦੇ ਨੇ ਵੀ ਜਿਹੜਾ ਵੀ ਗੁਰਮੁਖ ਵਿਅਕਤੀ ਗੁਰੂ ਸ਼ਬਦ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਜਾਂ ਉਸਦਾ ਜਸ ਗਾਇਨ ਕਰਦਾ ਹੈ ਤੇ ਫਿਰ ਉਹ ਵੀ ਪਾਈ ਉੱਚਾ ਹੋ ਜਾਂਦਾ ਹੈ।
ਵਿਣ ਨਾਵੈ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਅਸੀਂ ਕਹਿੰਦੇ ਹਾਂ ਸਾਡੇ ਸਰੀਰ ਵਿੱਚ ਦੁੱਖ ਹੈ, ਦਰਦ ਹੁੰਦਾ ਹੈ। ਕੋਈ ਕਹਿੰਦਾ ਮੇਰੇ ਬਾਂਹ ਵਿੱਚ ਦਰਦ ਹੈ, ਕੋਈ ਕਹਿੰਦਾ ਵੱਖੀ ਵਿੱਚ ਦਰਦ ਹੈ, ਕੋਈ ਕਹਿੰਦਾ ਲੱਤਾਂ ਵਿੱਚ ਪੀੜਾਂ ਪੈਂਦੀਆਂ ਨੇ। ਲਓ ਹਜ਼ੂਰ ਕਹਿੰਦੇ ਨੇ ਵਿਣ ਨਾਵੈ ਦੁੱਖ ਦਰਦ ਸਰੀਰ, ਬਿਨਾਂ ਨਾਮ ਤੋਂ ਸਾਡੇ ਸਰੀਰ ਵਿੱਚ ਦੁੱਖ ਦਰਦ ਪੈਦਾ ਹੁੰਦਾ ਹੈ। ਸਤਿਗੁਰ ਭੇਟੇ ਤਾਂ ਉਤਰੈ ਪੀਰ, ਵੀ ਸਤਿਗੁਰੂ ਪੂਰੇ ਵੈਦ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਦੋਂ ਸਤਿਗੁਰ ਭੇਟੇ, ਜਦੋਂ ਸਤਿਗੁਰੂ ਮਿਲ ਜਾਂਦੇ ਨੇ ਤੇ ਸਤਿਗੁਰੂ ਐਸਾ ਉਹ ਨਾਮ ਦਾ ਦਾਰੂ ਬਖਸ਼ਿਸ਼ ਕਰਦੇ ਨੇ, ਸਰਬ ਰੋਗ ਦਾ ਔਖਦ ਨਾਮ, ਉਹਨੂੰ ਵਰਤਨ ਦੇ ਨਾਲ ਤਾਂ ਉਤਰੈ ਪੀਰ, ਜਿੰਨੀ ਵੀ ਸਾਡੀ ਪੀੜ ਹੁੰਦੀ ਹੈ ਸਰੀਰ ਵਿੱਚ, ਮਨ ਦੇ ਵਿੱਚ, ਦਿਲ ਦਿਮਾਗ ਦੇ ਵਿੱਚ, ਸਾਰੀ ਪੀੜ ਉਤਰ ਜਾਂਦੀ, ਦੂਰ ਹੋ ਜਾਂਦੀ ਹੈ।
ਬਿਨ ਗੁਰ ਭੇਟੇ ਦੁੱਖ ਕਮਾਏ, ਮਨਮੁਖ ਬਹੁਤੀ ਮਿਲੈ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਮਨਮੁਖ ਲੋਕ ਨੇ ਬਿਨਾਂ ਗੁਰੂ ਦੇ ਮਿਲਾਪ ਤੋਂ ਦੁੱਖ ਕਮਾਏ, ਉਹ ਦੁੱਖ ਰੂਪ ਹੀ ਕਰਮ ਕਰਦੇ ਨੇ। ਭਾਵ ਜੇ ਤੇ ਗੁਰੂ ਨੂੰ ਆ ਕੇ ਮਿਲ ਜਾਣ, ਫੇਰ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਸਿੱਖੀ ਦੇ ਕਰਮ ਦ੍ਰਿੜ ਕਰਵਾ ਦਿੰਦੇ ਨੇ ਤੇ ਜਿਹੜੇ ਗੁਰੂ ਨੂੰ ਮਿਲਦੇ ਹੀ ਨਹੀਂ ਉਹ ਸਾਰੇ ਦੁੱਖ ਰੂਪ ਕਰਮ ਕਰਦੇ ਹਨ। ਮਨਮੁਖ ਬਹੁਤੀ ਮਿਲੇ ਸਜਾਏ, ਇਸੇ ਲਈ ਉਹਨਾਂ ਮਨਮੁਖਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬਹੁਤੀ ਸਜ਼ਾ ਮਿਲਦੀ ਹੈ।
ਹਰ ਕਾ ਨਾਮ ਮਿੱਠਾ ਅਤ ਰਸ ਹੋਏ, ਪੀਵਤ ਰਹੇ ਪਿਆਏ ਸੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਹਰ ਕਾ ਨਾਮ ਮਿੱਠਾ, ਵਾਹਿਗੁਰੂ ਦਾ ਨਾਮ ਬਹੁਤ ਮਿੱਠਾ ਹੈ। ਵਿਖਿਆ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਇਹ ਨਾਮ ਸਭ ਤੋਂ ਵੱਡਾ ਰਸ ਹੈ। ਹਰ ਕਾ ਨਾਮ ਮਿੱਠਾ, ਵਾਹਿਗੁਰੂ ਦਾ ਨਾਮ ਬਹੁਤ ਮਿੱਠਾ ਹੈ, ਅਤ ਰਸ ਹੋਏ, ਪਰ ਇਹ ਜਿਹੜਾ ਸਭ ਤੋਂ ਉੱਤਮ ਰਸ ਉਸੇ ਨੂੰ ਪ੍ਰਾਪਤ ਹੁੰਦਾ ਜਿਸ ਉੱਤੇ ਮਾਲਕ ਦੀ ਕਿਰਪਾ ਹੋਵੇ। ਪੀਵਤ ਰਹਿ ਪਿਆਏ ਸੋਏ, ਜਿਹਨੂੰ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਪਿਆਵੇ, ਉਹੀ ਇਸ ਨਾਮ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ ਤੇ ਫਿਰ ਪੀਂਦਾ ਹੀ ਰਹਿੰਦਾ, ਹਮੇਸ਼ਾ ਲਈ ਨਾਮ ਦਾ ਰਸ ਪੀਂਦਾ ਰਹਿੰਦਾ। ਅਥਵਾ ਪੀਵਤ ਰਹਿ ਪਿਆਏ ਸੋਏ, ਜਿਸ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਮਿੱਠਾ ਰਸ ਪ੍ਰਾਪਤ ਹੋ ਜਾਂਦਾ ਹੈ, ਪੀਵਤ ਰਹਿ, ਫਿਰ ਉਹ ਉਸਨੂੰ ਪੀਂਦਾ ਹੀ ਰਹਿੰਦਾ, ਖੀਵਾ ਅੰਮ੍ਰਿਤ ਰਹਿ, ਤੇ ਫਿਰ ਉਹ ਆਪ ਹੀ ਨਹੀਂ ਪੀਂਦਾ, ਪਿਆਏ ਸੋਏ ਜਿਹੜੇ ਹੋਰ ਜਗਿਆਸੂ ਆਉਂਦੇ ਨੇ ਉਹਨਾਂ ਨੂੰ ਵੀ ਪਿਆਉਂਦਾ, ਉਹਨਾਂ ਨੂੰ ਵੀ ਉਹ ਉਪਦੇਸ਼ ਦਿੰਦਾ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਉਹ ਹੋਰਾਂ ਨੂੰ ਵੀ ਕਹਿੰਦਾ, ਭਾਈ ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਇਹ ਨਾਮ ਦਾ ਰਸ ਪੀਓ।
ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਨਾਨਕ ਨਾਮ ਰਤੇ ਗਤ ਪਾਏ, ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਗਤ ਪਾਏ, ਉਹ ਅੱਗੇ ਕੇਵਲ ਮੁਕਤੀ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਆਸਾ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਸੁਖਸਾਂਤ ਸਰੀਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖਾਂ ਦਾ ਕੈਸਾ ਜੀਵਨ ਹੁੰਦਾ ਹੈ, ਜੋ ਮਨ ਰਾਤੇ ਹਰ ਰੰਗ ਲਾਏ, ਤਿਨਕਾ ਜਨਮ ਮਰਨ ਦੁੱਖ ਲਾਥਾ, ਤੇ ਹਰ ਦਰਗਹਿ ਮਿਲੇ ਸੁਭਾਏ ਰਹਾਉ। ਜੋ ਮਨ ਰਾਤੇ ਹਰ ਰੰਗ ਲਾਏ, ਜੋ ਆਪਣੇ ਮਨ ਵਿੱਚ ਵਾਹਿਗੁਰੂ ਦਾ ਰੰਗ ਪ੍ਰੇਮ ਲਾ ਕੇ ਉਹਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਹਨ, ਤਿਨਕਾ ਜਨਮ ਮਰਨ ਦੁੱਖ ਲਾਥਾ, ਫਿਰ ਉਹਨਾਂ ਦਾ ਜਨਮ ਮਰਨ ਦਾ ਦੁੱਖ ਲੈ ਗਿਆ, ਤੇ ਹਰ ਦਰਗਹਿ ਮਿਲੇ ਸੁਭਾਏ, ਤੇ ਫਿਰ ਉਹ ਸੁਭਾਏ ਦਾ ਅਰਥ ਸੁਤੇ ਸਿੱਧ ਹੀ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਉਸ ਪਰਮਾਤਮਾ ਨੂੰ ਮਿਲ ਪਏ। ਭਾਵ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਲ ਪ੍ਰੇਮ ਲਾ ਕੇ ਉਹਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਮਹਾਂਪੁਰਖ ਜਦੋਂ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਨੇ ਤੇ ਫਿਰ ਉਹ ਸੁਤੇ ਸਿੱਧ ਹੀ ਉਸ ਪਰਮਾਤਮਾ ਨੂੰ ਜਾ ਮਿਲਦੇ ਨੇ। ਉਹਨਾਂ ਦਾ ਜਨਮ ਮਰਨ ਦਾ ਦੁੱਖ ਸਾਰਾ ਲੈ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਦੀ ਮਹਿਮਾ ਦੇ ਨਾਲ ਨਾਲ ਤੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦੀ ਵੀ ਉਸਤ ਕਰ ਰਹੇ ਹਨ।
ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸਾਂਤ ਸਰੀਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮੇਰਾ ਪ੍ਰਭੂ ਸੱਚਾ ਹੈ, ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਪਰਮਾਤਮਾ ਦਾ ਵੱਡਾ ਗੁਣ ਹੈ, ਮੇਰਾ ਪ੍ਰਭ ਸੱਚ ਹੈ, ਉਹ ਮੇਰਾ ਮਾਲਕ ਵਾਹਿਗੁਰੂ ਸੱਚਾ ਹੈ, ਤੇ ਗਹਿਰ ਗੰਭੀਰ, ਉਹ ਸਮੁੰਦਰ ਵਾਂਗੂ ਨਿਰਹਲ ਤੇ ਬਹੁਤ ਡੂੰਘਾ ਹੈ, ਅਥਵਾ ਅਤੁੱਲ ਤੇ ਅਸਪਰਸ਼ ਹੈ। ਸੇਵਤ ਹੀ ਸੁਖ ਸ਼ਾਂਤ ਸਰੀਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦਿਆਂ ਹੋਇਆਂ, ਸੇਵਾ ਕੀ ਹੈ? ਸਿਮਰਨ ਕਰਨਾ, ਤੁਰਕੀ ਸੇਵਾ ਰਾਮ ਰਵੀਜੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਭਗਤੀ ਕਰਦਿਆਂ ਹੋਇਆਂ ਸੁਖ ਸ਼ਾਂਤ ਸਰੀਰ, ਵੀ ਸਰੀਰ ਦੇ ਵਿੱਚ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੀ ਹੈ।
ਸ਼ਬਦ ਤਰੇ ਜਨ ਸਹਿਜ ਸੁਭਾਏ, ਤਿਨਕੈ ਹਮ ਸਦ ਲਾਗੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਸ਼ਬਦ ਤਰੇ ਜਨ ਸਹਿਜ ਸੁਭਾਏ, ਵੀ ਜਿਹੜੇ ਜਨ ਗੁਰਸਿੱਖ ਮਾਈ ਭਾਈ ਸਹਿਜ ਸੁਭਾਏ ਸੁਤੇ ਸਿੱਧ ਹੀ ਗੁਰੂ ਕੇ ਸ਼ਬਦ ਨਾਲ ਜੁੜ ਕੇ ਭਾਵ ਸਾਗਰ ਤੋਂ ਤਰ ਗਏ ਨੇ, ਭਾਵ ਗੁਰੂ ਸ਼ਬਦ ਦੀ ਓਟ ਲੈ ਕੇ ਜਿਹੜੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ ਤੇ ਜਿਹੜੇ ਐਸੇ ਮਹਾਂਪੁਰਖਾਂ ਦੇ ਅਸੀਂ ਹਮੇਸ਼ਾ ਲਈ ਪਾਏ ਦਾ ਅਰਥ ਹੈ ਚਰਨੀ ਲੱਗਦੇ ਹਾਂ।
ਜੋ ਮਨ ਰਾਤੇ ਹਰ ਰੰਗ ਲਾਏ, ਤਿਨਕਾ ਜਨਮ ਮਰਨ ਦੁੱਖ ਲਾਥਾ, ਤੇ ਹਰ ਦਰਗਹਿ ਮਿਲੇ ਸੁਭਾਏ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰੰਗ ਲਾ ਕੇ, ਪ੍ਰੇਮ ਲਾ ਕੇ, ਪਿਆਰ ਲਾ ਕੇ, ਉਹਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਨੇ, ਤੇ ਫਿਰ ਉਹ ਜਦੋਂ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ, ਸੁਤੇ ਸਿੱਧ ਹੀ ਉਹ ਪਰਮਾਤਮਾ ਨੂੰ ਜਾ ਕੇ ਮਿਲਦੇ ਨੇ, ਤੇ ਫਿਰ ਉਹਨਾਂ ਦਾ ਜਨਮ ਮਰਨ ਦਾ ਦੁੱਖ ਲੈ ਜਾਂਦਾ ਹੈ।
ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰ ਸ਼ਬਦ ਚਾਖੈ, ਜਿਹੜਾ ਗੁਰਮੁਖ ਵਿਅਕਤੀ ਹੈ ਸ਼ਬਦ ਚਾਖੈ, ਉਹ ਸ਼ਬਦ ਨੂੰ ਚੱਖਦਾ ਹੈ, ਕਿਉਂਕਿ ਗੁਰੂ ਕਾ ਸ਼ਬਦ ਇਹ ਵੀ ਇੱਕ ਪਦਾਰਥ ਹੈ, ਉਹ ਇਸ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਚੱਖਦਾ ਹੈ, ਸਾਚਾ ਸਾਧ ਪਾਏ ਤੇ ਉਹਨੂੰ ਸੱਚਾ ਸਵਾਦ ਵੀ ਇਸ ਦਾ ਪ੍ਰਾਪਤ ਹੋ ਜਾਂਦਾ ਹੈ। ਹਰ ਕਾ ਨਾਮ ਮਨ ਵਸਾਏ ਤੇ ਨਾਲ ਵਾਹਿਗੁਰੂ ਦੇ ਨਾਮ ਨੂੰ ਉਹ ਆਪਣੇ ਮਨ ਵਿੱਚ ਵਸਾ ਲੈਂਦਾ ਹੈ।
ਹਰ ਪ੍ਰਭ ਸਦਾ ਰਿਹਾ ਭਰਪੂਰ, ਆਪੇ ਨੇੜੇ ਆਪੇ ਦੂਰ।
ਉਸ ਗੁਰਮੁਖ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ, ਹਰ ਪ੍ਰਭ ਸਦਾ ਰਹਿਆ ਭਰਪੂਰ, ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਆਪੇ ਨੇੜੇ ਆਪੇ ਦੂਰ, ਉਹ ਪਰਮਾਤਮਾ ਆਪ ਹੀ ਸਭ ਤੋਂ ਨੇੜੇ ਹੈ ਤੇ ਆਪ ਹੀ ਸਭ ਤੋਂ ਦੂਰ ਹੈ। ਗੁਰਮੁਖ ਉਸ ਨੂੰ ਨੇੜੇ ਸਮਝਦੇ ਨੇ, ਸਦਾ ਅੰਗ ਸੰਗੇ ਭੰਗੰਗ ਭਪੂਤੇ, ਤੇ ਮਨਮੁਖ ਹਮੇਸ਼ਾ ਲਈ ਉਹਨੂੰ ਦੂਰ ਸਮਝਦੇ ਨੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਕਾਸ਼ ਵਾਂਗੂ ਵਿਆਪਕ ਹੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚਹੁੰਦਿਸ਼ ਗਗਨ ਰਹਾਏ ਲਈ, ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸਿਆ ਗਗਨ ਨਾ ਜਾਏ ਲਈ। ਤੇ ਆਕਾਸ਼ ਨਾ ਕਿਸੇ ਤੋਂ ਦੂਰ ਹੈ ਨਾ ਨੇੜੇ ਹੈ, ਉਹ ਸਰਵ ਵਿਆਪਕ ਹੈ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਉਹ ਆਪ ਹੀ ਨੇੜੇ ਹੈ ਸਭ ਤੋਂ ਤੇ ਆਪ ਹੀ ਸਭ ਤੋਂ ਦੂਰ ਹੈ।
ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਖਣ ਆਖੈ, ਕਹਿਣ ਨੂੰ ਤੇ ਸਭ ਕੋਈ ਕਹਿ ਰਿਹਾ ਹੈ, ਤੇ ਬਕੈ ਸਭ ਕੋਈ, ਤੇ ਸਭ ਕੋਈ ਆਪਣੇ ਮੂੰਹੋਂ ਬੋਲ ਬੋਲ ਕੇ ਦੱਸ ਰਿਹਾ ਹੈ, ਆਪੇ ਬਖਸ਼ ਮਿਲਾਏ ਸੋਏ। ਪਰ ਜਿਸ ਨੂੰ ਵਾਹਿਗੁਰੂ ਆਪ ਹੀ ਨਾਮ ਦੀ ਭਗਤੀ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਵੇ, ਉਹੀ ਮਿਲ ਸਕਦਾ ਹੈ। ਕਹਿਣ ਨੂੰ ਤੇ ਸਾਰੇ ਹੀ ਆਖੀ ਜਾਂਦੇ ਨੇ, ਰੱਬ ਦੀਆਂ ਗੱਲਾਂ ਸਾਰੇ ਹੀ ਕਰਦੇ ਨੇ, ਹਰ ਇੱਕ ਇਹੀ ਗੱਲ ਸਿੱਧ ਕਰਦਾ ਵੀ ਮੈਂ ਬਹੁਤਾ ਰੱਬ ਦੇ ਨੇੜੇ ਹਾਂ। ਘਾਟਨਾ ਕਿੰਨੀ ਕਹਾਇਆ ਸਭ ਕਹਤੇ ਹੈ ਪਾਇਆ, ਜਿੰਨੇ ਵਿਦਵਾਨ ਨੇ, ਜਿੰਨੇ ਪੰਡਿਤ ਨੇ, ਤੇ ਜਿੰਨੇ ਵੀ ਕੋਈ ਸੰਤ ਬਾਬੇ ਨੇ, ਕਹਿਣ ਨੂੰ ਸਾਰੇ ਹੀ ਕਹਿੰਦੇ ਨੇ ਵੀ ਅਸੀਂ ਰੱਬ ਦੇ ਨਾਲ ਹੀ ਗੱਲਾਂ ਕਰਦੇ ਹਾਂ, ਸਾਡੀ ਤੇ ਰੱਬ ਦੇ ਨਾਲ ਹਮੇਸ਼ਾ ਲਈ ਗੱਲਬਾਤ ਹੁੰਦੀ ਰਹਿੰਦੀ, ਇਹੋ ਜਿਹੀਆਂ ਊਟ ਪਟਾਂਗ ਗੱਲਾਂ ਕਰੀ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜਿਸ ਨੂੰ ਮਾਲਕ ਆਪ ਹੀ ਸੇਵਾ ਸਿਮਰਨ ਭਗਤੀ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਵੇ, ਉਹੀ ਮਿਲਦਾ ਹੈ।
ਕਹਿਣਾ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ।
ਧੰਨ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿਣਾ ਕਥਨ ਵੀ ਕਹਿਣ ਮਾਤਰ ਦੇ ਨਾਲ ਤੇ ਕਥਨ ਕਥਾ ਵਿਆਖਿਆ ਪ੍ਰਚਾਰ ਕਰਨ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਹਾਂ, ਗੁਰਪ੍ਰਸਾਦ ਵਸੈ ਮਨ ਆਏ, ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਰਹਿਮਤ ਨਾਲ ਉਹ ਆਪਣੇ ਆਪ ਹੀ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ।
ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿੱਚੋਂ ਆਪ ਗਵਾਏ, ਜਿਹੜੇ ਗੁਰਮੁਖ ਵਿਅਕਤੀ ਨੇ, ਗੁਰੂ ਅਨੁਸਾਰੀ ਹੋ ਕੇ ਚੱਲਣ ਵਾਲੇ ਗੁਰਸਿੱਖ ਮਾਈ ਭਾਈ ਨੇ, ਉਹ ਆਪਣੇ ਮਨ ਵਿੱਚੋਂ ਆਪਾ ਪਾਪ ਹੰਕਾਰ ਗਵਾ ਦਿੰਦੇ ਨੇ, ਹਰ ਰੰਗ ਰਾਤੇ ਮੋਹ ਚੁਕਾਏ, ਤੇ ਫਿਰ ਉਹ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ, ਤੇ ਜਿਹੜਾ ਸੰਸਾਰੀ ਮੋਹ ਹੈ, ਮਾਇਆ ਦਾ ਮੋਹ ਹੈ, ਇਸ ਨੂੰ ਵੀ ਉਹ ਚੁਕਾ ਦਿੰਦੇ ਹਨ।
ਅਤਿ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੀ ਗੁਰੂ ਸ਼ਬਦ ਦੀ ਵਿਚਾਰ ਹੈ, ਇਹ ਬਹੁਤ ਪਵਿੱਤਰ ਹੈ। ਸਭ ਸਹਿ ਉਪਰ ਕੋ ਸ਼ਬਦ ਵਿਚਾਰ। ਗੁਰੂ ਸ਼ਬਦ ਦੀ ਵਿਚਾਰ ਬਹੁਤ ਪਵਿੱਤਰ ਹੈ ਤੇ ਜਿਹੜਾ ਇਸ ਵਿਚਾਰ ਨਾਲ ਜੁੜਦਾ ਹੈ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ। ਨਾਨਕ ਨਾਮ ਸਵਾਰਨ ਹਾਰ, ਤੇ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਉਹਦਾ ਆਪਣਾ ਜੀਵਨ ਤੇ ਸਬਰ ਹੀ ਜਾਂਦਾ ਹੈ ਤੇ ਉਹ ਦੂਜਿਆਂ ਦੇ ਵੀ ਜੀਵਨ ਨੂੰ ਸਵਾਰਨ ਵਾਲਾ ਬਣ ਜਾਂਦਾ। ਇਹ ਗੁਰਮੁਖ ਦੀ ਅਵਸਥਾ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਮੰਝ ਨੂੰ ਆਖਿਆ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਕਹਿਣ ਲੱਗੇ, ਭਾਈ ਮੰਝ, ਤੇਰਾ ਜੀਵਨ ਇੱਕ ਜਹਾਜ਼ ਵਰਗਾ ਬਣ ਗਿਆ। ਤੂੰ ਗੁਰੂ ਘਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਤੇ ਪਾਰ ਹੋਣਾ ਹੀ ਹੋਣਾ, ਤੂੰ ਹੋਰਾਂ ਨੂੰ ਵੀ ਪਾਰ ਕਰੇਗਾ। ਇਉਂ ਉਹ ਨਾਮ ਦੇ ਨਾਲ ਹੋਰਾਂ ਦੇ ਜੀਵਨ ਨੂੰ ਵੀ ਸਵਾਰਨ ਵਾਲੇ ਬਣ ਜਾਂਦੇ ਹਨ।
ਆਸਾ ਮਹੱਲਾ ਤੀਜਾ, ਦੂਜਾ ਪਾਏ ਲਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਿਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਮੂਲ ਲਾਗੇ ਸੇ ਜਨ ਪ੍ਰਵਾਨ, ਅੰਦਨ ਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ। ਸਤਿਗੁਰੂ ਕਹਿੰਦੇ ਨੇ ਜਿਵੇਂ ਇੱਕ ਬਿਰਸ਼ ਦਾ ਮੁੱਢ ਹੁੰਦਾ ਨਾ, ਤੇ ਜੇ ਮੁੱਢ ਨੂੰ ਪਾਣੀ ਪਾ ਦਿਓ ਸਾਰਾ ਬਿਰਸ਼ ਹਰਾ ਭਰਾ ਹੁੰਦਾ, ਫਿਰ ਉਸ ਬਿਰਸ਼ ਤੋਂ ਸਾਨੂੰ ਛਾਂ ਵੀ ਮਿਲਦੀ ਹੈ, ਫੁੱਲਾਂ ਦੀ ਸੁਗੰਧੀ ਵੀ ਮਿਲਦੀ ਹੈ ਤੇ ਫਲਾਂ ਦਾ ਰਸ ਵੀ ਪ੍ਰਾਪਤ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜੇ ਤੁਸਾਂ ਕੁਛ ਲੈਣਾ ਨਾ ਤੇ ਫਿਰ ਸਭ ਦਾ ਮੂਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਬ੍ਰਹਮ ਪੁੰਛ ਕਰ ਤਿਸ਼ਟਤਾ। ਤੁਸੀਂ ਉਸ ਮੂਲ ਦੇ ਨਾਲ ਜੁੜੋ, ਮੂਲ ਲਾਗੇ ਸੇ ਜਨ ਪ੍ਰਵਾਨ, ਜਿਹੜੇ ਉਸ ਮੂਲ ਰੂਪ ਵਾਹਿਗੁਰੂ ਦੇ ਨਾਲ ਜੁੜੇ ਨੇ ਉਹ ਜਾਨ ਗੁਰਸਿੱਖ ਮਾਈ ਪਾਈ ਸੰਤ ਭਗਤ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਏ ਨੇ। ਅੰਦਨ ਰਾਮ ਨਾਮ ਜਪ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ, ਉਹ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪਦੇ ਨੇ। ਇੱਕ ਤਾਂ ਹੁੰਦਾ ਨਾ ਰਸਨਾ ਦੇ ਨਾਲ ਉੱਚੀ ਜਪਣਾ, ਪਰ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਆਪਣੇ ਹਿਰਦੇ ਵਿੱਚ ਵੀ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਉਹ ਆਪਣੇ ਦਿਲ ਦੇ ਵਿੱਚ, ਦਿਲ ਦੀ ਧੜਕਣ ਦੇ ਵਿੱਚ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਗੁਰ ਸ਼ਬਦੀ ਹਰ ਏਕੋ ਜਾਣ, ਤੇ ਗੁਰੂ ਸ਼ਬਦ ਦੁਆਰਾ ਉਹ ਉਸ ਇੱਕ ਪਰਮਾਤਮਾ ਨੂੰ ਸਭ ਥਾਵਾਂ ਤੇ ਵਿਆਪਕ ਜਾਣ ਲੈਂਦੇ ਹਨ। ਇਹ ਗੁਰਮੁਖਾਂ ਦੀ ਅਵਸਥਾ ਹੈ। ਲੋ ਹੁਣ ਮਨਮੁੱਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਹਨ।
ਦੂਜੇ ਪਾਏ ਲਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ।
ਲੋ ਹਜ਼ੂਰ ਕਹਿੰਦੇ ਜਿਹੜੇ ਮਨਮੁੱਖ ਲੋਕ ਨੇ, ਦੂਜੇ ਪਾਏ ਲਗੇ, ਉਹ ਦੂਜੇ ਪ੍ਰੇਮ ਦੇ ਵਿੱਚ ਲੱਗੇ ਹੋਏ ਨੇ। ਵਾਹਿਗੁਰੂ ਨੂੰ ਛੱਡ ਕੇ ਕਿਸੇ ਦਾ ਮਾਇਆ ਨਾਲ ਪ੍ਰੇਮ ਹੈ, ਕਿਸੇ ਦਾ ਨਸ਼ਿਆਂ ਦੇ ਨਾਲ ਪ੍ਰੇਮ ਹੈ, ਕਿਸੇ ਦਾ ਵਿਸ਼ਿਆਂ ਨਾਲ ਪ੍ਰੇਮ ਹੈ, ਕੋਈ ਹੋਰ ਖਾਣ ਪੀਣ ਦੇ ਰੰਗਾਂ ਵਿੱਚ ਮਸਤ ਹੋਇਆ ਫਿਰਦਾ, ਕੋਈ ਸ਼ਰਾਬਾਂ ਕਬਾਬਾਂ ਦੇ ਦੌਰਾਂ ਵਿੱਚ ਮਸਤ ਹੋਇਆ ਫਿਰਦਾ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਪ੍ਰੇਮ ਦੇ ਵਿੱਚ ਲੱਗੇ ਨੇ ਤੇ ਉਹਨਾਂ ਨੇ ਦੁੱਖ ਪ੍ਰਾਪਤ ਕੀਤਾ ਹੈ। ਬਿਨ ਸ਼ਬਦ ਬਿਰਥਾ ਜਨਮ ਗਵਾਇਆ, ਬਿਨਾਂ ਸ਼ਬਦਾਂ ਦਾ ਅਰਥ ਨਾਮ ਤੇ ਗੁਰਬਾਣੀ ਤੋਂ, ਕਿਉਂਕਿ ਨਾਮ ਤੇ ਗੁਰਬਾਣੀ ਗੁਰਸਿੱਖ ਦਾ ਜੀਵਨ ਹੈ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੇ ਤਿੰਨ ਪਾਵੇ ਸਭ ਕੋਈ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਗੁਰਸਿੱਖ ਦਾ ਜੀਵਨ ਸਤਿਗੁਰੂ ਦੀ ਬਾਣੀ ਹੈ। ਬਿਨ ਸ਼ਬਦ ਹੈ, ਬਿਨਾਂ ਸ਼ਬਦ ਤੋਂ ਮਨਮੁੱਖਾਂ ਨੇ ਆਪਣਾ ਜਨ ਵਿਅਰਥ ਗੁਆ ਲਿਆ ਹੈ।
ਸਤਿਗੁਰ ਸੇਵੈ ਸੋਝੀ ਹੋਏ, ਦੂਜੇ ਪਾਏ ਨਾ ਲਾਗੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਸਤਿਗੁਰ ਸੇਵੈ, ਸਤਿਗੁਰੂ ਦੀ ਸੇਵਾ ਕਰਦਾ ਹੈ, ਮਨ ਬਾਣੀ ਸਰੀਰ ਦੇ ਨਾਲ ਸੇਵਾ ਕਰਦਾ ਹੈ, ਸੋਝੀ ਹੋਏ ਉਸ ਨੂੰ ਉਸ ਪਰਮਾਤਮਾ ਦੀ ਸੋਝੀ ਵੀ ਹੋ ਜਾਂਦੀ ਹੈ। ਦੂਜਾ ਪਾਏ ਨਾ ਲਾਗੈ ਕੋਏ, ਫਿਰ ਉਹ ਕੋਈ ਵੀ ਹੋਵੇ ਜਿਸ ਨੂੰ ਇੱਕ ਵਾਰੀ ਸੋਝੀ ਪ੍ਰਾਪਤ ਹੋ ਗਈ ਗੁਰੂ ਦੀ ਕਿਰਪਾ ਨਾਲ, ਫਿਰ ਉਹ ਕਦੇ ਵੀ ਦੂਜੇ ਪਾਸੇ ਨਹੀਂ ਲੱਗਦਾ। ਭਾਵ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੂਜੇ ਪਾਸੇ ਨਾ ਦੁਨੀਆਦਾਰੀ ਦੇ ਨਾਲ ਤੇ ਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਪ੍ਰਤਿਸ਼ਠਾ ਨਾਲ ਤੇ ਨਾ ਹੀ ਮਣੀਆਂ ਮਸਾਣੀਆਂ ਦੇ ਨਾਲ ਉਹ ਲੱਗਦਾ ਹੈ।
ਮੂਲ ਲਾਗੇ ਸੇ ਜਨ ਪਰਵਾਨ, ਅਨਦਿਨ ਰਾਮ ਨਾਮ ਜਬ ਹਿਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਗੁਰਸਿੱਖ ਮਾਈ ਪਾਈ ਮੂਲ ਦੇ ਨਾਲ ਲੱਗੇ ਨੇ, ਮੂਲ ਦਾ ਅਰਥ ਹੈ ਮੁੱਢ, ਸਾਰਿਆਂ ਦਾ ਮੁੱਢ ਅਕਾਲ ਪੁਰਖ ਹੈ ਨਾ, ਆਦਿ ਸੱਚ ਜੁਗਾਦ ਸੱਚ, ਉਸੇ ਨੂੰ ਆਖੀਐ। ਮੋਲ ਲਾਗੇ ਜਿਹੜੇ ਉਸ ਮੂਲ ਰੂਪ ਵਾਹਿਗੁਰੂ ਦੇ ਨਾਲ ਜੁੜੇ ਨੇ, ਉਹ ਜਨ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਏ ਨੇ। ਅੰਦਰ ਰਾਮ ਨਾਮ ਜਪ ਫਿਰਦਾ, ਉਹ ਆਪਣੇ ਹਿਰਦੇ ਵਿੱਚ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਗੁਰ ਸ਼ਬਦੀ ਹਰ ਇੱਕੋ ਜਾਣ ਤੇ ਗੁਰੂ ਕੇ ਸ਼ਬਦ ਰਾਹੀਂ ਇੱਕੋ ਇੱਕ ਉਸ ਪਰਮਾਤਮਾ ਨੂੰ ਹਰ ਥਾਂ ਵਿਆਪਕ ਜਾਣ ਲੈਂਦੇ ਹਨ।
ਡਾਲੀ ਲਾਗੈ ਨੇ ਫਲ ਜਾਏ, ਅੰਧੀ ਕੰਮੀ ਅੰਧ ਸਜਾਏ।
ਰਹਾਓ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਰਹਾਓ ਦੀ ਪੰਕਤੀ ਦਾ ਸਿਧਾਂਤ ਸੀ ਮੂਲ ਲਾਗੇ ਸੇ ਜਨ ਪ੍ਰਵਾਨ। ਮੂਲ ਦੇ ਨਾਲ ਡਾਲੀਆਂ ਵੀ ਹੁੰਦੀਆਂ ਨੇ, ਟਾਹਣੀਆਂ ਵੀ ਲੱਗੀਆਂ ਹੁੰਦੀਆਂ ਨੇ। ਡਾਲੀ ਦਾ ਅਰਥ ਹੈ ਟਾਹਣੀ, ਵੀ ਜਿਹੜੇ ਉਸ ਮੂਲ ਨੂੰ ਛੱਡ ਕੇ ਡਾਲੀ ਲਾਗੈ ਟਾਹਣੀਆਂ ਨਾਲ ਲੱਗਦੇ ਨੇ। ਡਾਲੀ ਲਾਗੈ ਨੇ ਫਲ ਜਾਏ, ਜਿਹੜੇ ਉਸ ਡਾਲੀਆਂ ਨਾਲ ਜੁੜਦੇ ਨੇ ਉਹਨਾਂ ਦੀ ਕੀਤੀ ਕਤਰੀ ਸਾਰੀ ਨਿਸਫਲ ਚਲੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਵੀ ਤੁਸੀਂ ਮੁੱਢ ਨਾਲ ਜੁੜੋ। ਜੇ ਕਿਸੇ ਬਿਰਛ ਦੇ ਮੁੱਢ ਨੂੰ ਪਾਣੀ ਪਾ ਦਿਓ ਨਾ, ਮੂਲ ਸਿੰਚਨ ਨਿਆਏ ਸੇ, ਤੇ ਉਹਨੂੰ ਸਭ ਕੁਛ ਮਿਲ ਜਾਂਦਾ। ਤੇ ਜਿਹੜਾ ਮੂਲ ਨੂੰ ਪਾਣੀ ਨਹੀਂ ਪਾਉਂਦਾ, ਡਾਲੀਆਂ ਦੇ ਨਾਲ ਹੀ ਮੋਹ ਕਰਦਾ ਹੈ, ਜਿਹੜਾ ਉਹਨਾਂ ਟਾਹਣੀਆਂ ਨਾਲ ਲੱਗਦਾ ਹੈ ਉਹ ਨਿਸਫਲ ਹੀ ਚਲਿਆ ਜਾਂਦਾ। ਪਰਮੇਸ਼ਰ ਮੂਲ ਹੈ ਤੇ ਉਹਦੀ ਡਾਲੀ ਹੈ ਮਾਇਆ, ਜਿਹੜਾ ਇਸ ਮਾਇਆ ਰੂਪੀ ਡਾਲੀ ਨਾਲ ਲੱਗਦਾ ਹੈ ਉਸਦਾ ਜਨਮ ਨਿਸਫਲ ਚਲਿਆ ਜਾਂਦਾ ਹੈ। ਅੰਧੀ ਕੰਮੀ ਅੰਧ ਸਜਾਏ, ਤੇ ਪਾਈ ਅੰਨੇ ਕੰਮਾਂ ਦੀ ਫਿਰ ਅੰਨੀ ਹੀ ਸਜ਼ਾ ਹੀ ਉਸ ਨੂੰ ਮਿਲਦੀ ਹੈ। ਪਾਪ ਜਿਹੜੇ ਮਨੁੱਖ ਅਗਿਆਨਤਾ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਨੂੰ ਅੱਗੇ ਜਮਾਂ ਦੀ ਸਜ਼ਾ ਵੀ ਅੰਨੀ ਹੀ ਪ੍ਰਾਪਤ ਹੁੰਦੀ ਹੈ।
ਮਨਮੁਖੇ ਅੰਧਾ ਠੌਰ ਨਾ ਪਾਏ, ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਪਚਾਏ।
ਲੋਕ ਇਹੋ ਜਿਹੀ ਸਜ਼ਾ ਮਿਲਦੀ ਹੈ। ਹਜ਼ੂਰ ਕਹਿੰਦੇ ਮਨਮੁਖ ਅੰਧਾ, ਜਿਹੜਾ ਮਨਮੁਖ ਅੰਨਾ ਅਗਿਆਨੀ ਹੈ ਉਹਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਿਧਰੇ ਵੀ ਠਹਿਰਨ ਦੇ ਲਈ ਜਗ੍ਹਾ ਨਹੀਂ ਪ੍ਰਾਪਤ ਹੁੰਦੀ। ਮਨਮੁਖ ਨੂੰ ਦਰਗਾਹ ਵਿੱਚ ਟੋਈ ਨਹੀਂ ਮਿਲਦੀ। ਬਿਸ਼ਟਾ ਕਾ ਕੀੜਾ, ਉਹ ਇੱਥੇ ਵਿਸ਼ਿਆਂ ਰੂਪੀ ਬਿਸ਼ਟਾ ਦਾ ਕੀੜਾ ਬਣਿਆ ਰਹਿੰਦਾ ਤੇ ਬਿਸ਼ਟਾ ਮਾਹੇ ਪਚਾਏ, ਫਿਰ ਉੱਥੇ ਵੀ ਅੱਗੇ ਨਰਕਾਂ ਦੇ ਬਿਸ਼ਟਾ ਦੇ ਵਿੱਚ ਹੀ ਉਸਨੂੰ ਪਚਾਇਆ ਜਾਂਦਾ। ਜਿੱਥੇ ਗੰਦਗੀ ਦੇ ਢੇਰ ਨੇ ਉੱਥੇ ਹੀ ਉਹਨੂੰ ਸੁੱਟਿਆ ਜਾਂਦਾ। ਇੱਥੇ ਵੀ ਉਹ ਵਿਸ਼ਿਆਂ ਰੂਪੀ ਬਿਸ਼ਟਾ ਦਾ ਕੀੜਾ ਬਣਿਆ ਹੁੰਦਾ ਤੇ ਅੱਗੇ ਜਾ ਕੇ ਨਰਕਾਂ ਦੇ ਬਿਸ਼ਟੇ ਵਿੱਚ ਹੀ ਗੰਦਗੀ ਵਿੱਚ ਹੀ ਉਸ ਨੂੰ ਗਾਲਿਆ ਸਾੜਿਆ ਜਾਂਦਾ ਹੈ।
ਗੁਰ ਕੀ ਸੇਵਾ ਸਦਾ ਸੁਖ ਪਾਏ, ਸਤ ਸੰਗਤ ਮਿਲ ਹਰ ਗੁਣ ਗਾਏ।
ਲੋ ਦੂਜੇ ਪਾਸੇ ਜਿਹੜੇ ਗੁਰਮੁਖ ਵਿਅਕਤੀ ਹਨ, ਹੁਣ ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਗੁਰ ਕੀ ਸੇਵਾ, ਉਹ ਗੁਰੂ ਕੀ ਸੇਵਾ ਕਰਦੇ ਨੇ। ਵਿੱਚ ਦੁਨੀਆ ਸੇਵਕ ਮਾਈਏ ਤੋ ਦਰਗਹਿ ਬੈਸਣ ਪਾਈਏ, ਸਦਾ ਸੁਖ ਪਾਏ, ਉਹ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੇ ਹਨ। ਸੰਤ ਸੰਗਤ ਮਿਲ ਹਰ ਗੁਣ ਗਾਏ, ਫਿਰ ਉਹ ਜਿਹੜੀ ਸ਼ਾਂਤ ਆਤਮਾ ਹੋਰ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਭਾਵ ਵਾਹਿਗੁਰੂ ਦਾ ਜਸ ਕਰਦੇ ਹਨ ਤੇ ਨਾਲ ਗੁਰੂ ਦੀ ਸੇਵਾ ਕਰਦੇ ਰਹਿੰਦੇ ਨੇ। ਇਹਦੇ ਨਾਲ ਉਹਨਾਂ ਨੂੰ ਸਦੈਵੀ ਸੁਖ ਪ੍ਰਾਪਤ ਹੁੰਦਾ ਹੈ।
ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਧਰਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਵਿਅਕਤੀ ਨੇ ਉਹ ਨਾਮ ਹੀ ਨਾਮ ਦੀ ਵਿਚਾਰ ਕਰਦੇ ਨੇ, ਭਾਵ ਹਰ ਵੇਲੇ ਉਹਨਾਂ ਦੀ ਰਸਨਾ ਤੇ ਨਾਮ ਹੁੰਦਾ। ਜੇ ਕੋਈ ਉਹਨਾਂ ਨਾਲ ਦੁਨਿਆਵੀ ਗੱਲ ਵੀ ਕਰੇ ਨਾ ਤੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਉਹ ਕਹਿੰਦੇ ਕੋਈ ਨਾਮ ਦੀ ਗੱਲ ਕਰੋ, ਗੁਰੂ ਦੀ ਗੱਲ ਕਰੋ, ਕੋਈ ਬਾਣੀ ਦੀ ਗੱਲ ਕਰੋ। ਉਹ ਨਾਮੇ ਨਾਮ ਕਰੇ ਵਿਚਾਰ, ਉਹ ਨਾਮ ਨਾਮ ਹੀ ਨਾਮ ਦੀ ਵਿਚਾਰ ਕਰਦੇ ਨੇ, ਅਥਵਾ ਨਾਮੇ ਨਾਮ ਕਰੇ ਵਿਚਾਰ, ਉਹ ਨਾਮ ਦੁਆਰਾ ਨਾਮ ਅੱਗੇ ਮੰਮੇ ਨੂੰ ਸਿਹਾਰੀ, ਉਹ ਨਾਮੀ ਵਾਹਿਗੁਰੂ ਦੀ ਵਿਚਾਰ ਕਰਦੇ ਨੇ। ਨਾਮ ਦੇ ਨਾਲ ਜੁੜੇ ਹੋਏ ਨਾਮੀ ਵਾਹਿਗੁਰੂ ਦੀ ਵਿਚਾਰ ਕਰਦੇ ਹਨ। ਆਪ ਤਰੇ ਕੁਲ ਉਧਰਣ ਹਾਰ, ਉਹ ਆਪ ਵੀ ਤਰ ਜਾਂਦੇ ਨੇ ਤੇ ਆਪਣੀਆਂ ਕੁਲਾਂ ਨੂੰ ਵੀ ਉਧਾਰਨ ਵਾਲੇ ਬਣਦੇ ਹਨ।
ਗੁਰ ਕੀ ਬਾਣੀ ਨਾਮ ਵਜਾਏ, ਨਾਨਕ ਮਹਿਲ ਸ਼ਬਦ ਘਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰੂ ਕੀ ਬਾਣੀ ਦੁਆਰਾ ਨਾਮ ਵਜਾਏ, ਉਹ ਨਾਮ ਦਾ ਵਾਜਾ ਵਜਾਉਂਦੇ ਨੇ। ਭਾਵ ਗੁਰੂ ਦੀ ਬਾਣੀ ਵੀ ਪੜ੍ਹਦੇ ਨੇ ਤੇ ਨਾਲ ਸਿਮਰਨ ਵੀ ਕਰਦੇ ਨੇ। ਗੁਰੂ ਦੀ ਬਾਣੀ ਦੁਆਰਾ ਨਾਮ ਵਜਾਏ, ਉਹ ਨਾਮ ਦਾ ਵਾਜਾ ਵਜਾਉਂਦੇ ਨੇ, ਅਥਵਾ ਗੁਰੂ ਕੀ ਬਾਣੀ ਦੁਆਰਾ ਤੇ ਨਾਮ ਦੀ ਕਮਾਈ ਕਰਕੇ ਵਜਾਏ, ਉਹ ਆਪਣੀ ਸੁਰਤ ਵਿੱਚ ਸਿਮਰਨ ਦਾ ਵਾਜਾ ਵਜਾਉਂਦੇ ਹਨ। ਨਾਨਕ ਮਹਿਲ ਸ਼ਬਦ ਕਰ ਪਾਏ, ਫਿਰ ਉਹ ਗੁਰੂ ਕੇ ਸ਼ਬਦ ਦੁਆਰਾ ਪਹਿਲਾਂ ਆਪਣੇ ਘਰ ਤੁਰਿਆ ਪਦ ਨੂੰ, ਸਹਿਜ ਪਦ ਨੂੰ, ਆਤਮਾ ਕਡੋਲ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਉਸ ਤੋਂ ਬਾਅਦ ਮਹਿਲ ਜੋ ਪਰਮਾਤਮਾ ਦਾ ਘਰ ਹੈ ਸੱਚਖੰਡ, ਉਹਨੂੰ ਵੀ ਪ੍ਰਾਪਤ ਕਰ ਲੈਂਦੇ ਨੇ। ਪਹਿਲਾਂ ਆਪਣਾ ਸਵੈ ਘਰ ਆਤਮਾ ਸਰੂਪ ਤੇ ਫਿਰ ਮਹਿਲ ਪਰਮਾਤਮਾ ਨੂੰ ਵੀ ਉਹ ਪ੍ਰਾਪਤ ਕਰ ਲੈਂਦੇ ਹਨ।
ਗੁਰਮਤ ਸਤਸਰ ਹਰ ਜਲ ਨਾਇਆ, ਦੁਰਮਤ ਮਹਿਲ ਸਭ ਦੁਰਤ ਗਵਾਇਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮਤ ਸਤਸਰ ਹਰ ਜਲ ਨਾਇਆ। ਜਿਹੜਾ ਗੁਰਮਤ, ਗੁਰਮਤ ਨੂੰ ਧਾਰਨ ਕਰਕੇ ਗੁਰਮੁਖ ਵਿਅਕਤੀ, ਸਤਸਰ, ਸਤ ਦਾ ਸਰ ਕੀ ਹੈ? ਸਤ ਸੰਗਤ, ਗੁਰੂ ਦੀ ਸੰਗਤ। ਗੁਰਮੁਖ ਵਿਅਕਤੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਤਸਰ ਜੋ ਸਤਸੰਗਤ ਰੂਪੀ ਸਰੋਵਰ ਹੈ ਉਹਦੇ ਵਿੱਚ ਆ ਕੇ ਹਰ ਜਲ ਨਹਾਇਆ ਤੇ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦਾ। ਇਹ ਗੁਰਮੁਖ ਦੀ ਅਵਸਥਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਸਤਸੰਗਤ ਇੱਕ ਘਾਟ ਹੈ, ਇਹਦੇ ਵਿੱਚ ਨਾਮ ਬਾਣੀ ਦਾ ਅੰਮ੍ਰਿਤ ਜਲ ਭਰਿਆ ਹੋਇਆ। ਗੁਰਮੁਖ ਵਿਅਕਤੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਤੇ ਵਾਹਿਗੁਰੂ ਦੇ ਨਾਮ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ। ਦੁਰਮਤ ਮੈਲ ਸਭ ਦੁਰਤ ਗਵਾਇਆ, ਤੇ ਇਸ ਇਸ਼ਨਾਨ ਦੇ ਨਾਲ ਜਿਹੜੀ ਖੋਟੀ ਮਤ ਦੀ ਮੈਲ ਉਸਨੂੰ ਲੱਗੀ ਹੋਈ ਸੀ ਤੇ ਨਾਲ ਸਭ ਦੁਰਤ ਗਵਾਇਆ, ਜਿੰਨਾ ਵੀ ਦੁਰਦਾਰਥ ਪਾਪਾਂ ਦਾ, ਵਿਕਾਰਾਂ ਦਾ ਕੋਈ ਬੁਰਾ ਪ੍ਰਭਾਵ ਸੀ ਉਹਨੂੰ ਵੀ ਉਸਨੇ ਗੁਆ ਦਿੱਤਾ। ਖੋਟੀ ਮਤ ਦੀ ਮੈਲ ਵੀ ਚਲੀ ਗਈ, ਪਾਪਾਂ ਤੇ ਵਿਕਾਰਾਂ ਦਾ ਜਿਹੜਾ ਦੁਰਤਦਾਰਥ ਬਿਖੜਾ ਪ੍ਰਭਾਵ ਸੀ ਉਹ ਵੀ ਉਹਨਾਂ ਦਾ ਚਲਿਆ ਗਿਆ। ਇਉਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮਤ ਸਤਸਰ ਹਰ ਜਲ ਨਾਇਆ, ਦੁਰਮਤ ਮੈਲ ਸਭ ਦੁਰਤ ਗਵਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।